ਜੋ ਸੋਢੀ ਸਨ ਆਨੰਦਪੁਰ ਸਾਹਿਬ ਬੈਠ ਕੇ ਉਹਨਾਂ ਨੇ ਸੇਵਾ ਕੀਤੀ ਅਤੇ ਪਖੰਡ ਨੂੰ ਚੱਲਣ ਤੋਂ ਰੋਕਿਆ। ਬੇਅੰਤ ਗੁਰੂ ਬਣ ਗਏ ਸੀ ਉਸ ਵੇਲੇ। ਮੈਦਾਨ ਖਾਲੀ ਸੀ, ਜਦੋਂ ਮੈਦਾਨ ਖਾਲੀ ਨਹੀਂ ਸੀਗਾ ਉਸ ਵੇਲੇ ਵੀ ਬਾਈ ਗੁਰੂ ਤਾਂ ਬਣ ਗਏ ਸੀ, ਹਾਲਾਂਕਿ ਗੁਰੂ ਨੌਵੇਂ ਪਾਤਸ਼ਾਹ ਉਸ ਵੇਲੇ ਹਾਜ਼ਰ ਨਾਜ਼ਰ ਸੀ, ਫਿਰ ਵੀ ਬਾਈ ਬਣ ਗਏ ਸੀ। ਇੱਕ ਐਸਾ ਵੀ ਆਇਆ ਸੀ ਜਿਸਨੇ ਆਨੰਦਪੁਰ ਸਾਹਿਬ ਜਾ ਕੇ ਗੱਦੀ ਲਾ ਲਈ। ਉਹਨਾਂ ਤੋਂ ਬਾਅਦ ਵੀ ਆਇਆ 1906 ਵਿੱਚ ਰੋਪੜ ਜ਼ਿਲ੍ਹੇ ਦਾ। ਐਵੇਂ ਹੀ ਫਿਰਦਾ ਹੁੰਦਾ ਰੋਪੜ ਇੱਥੇ ਤੁਹਾਡੇ ਪਿੰਡਾਂ ਦੇ ਅੰਦਰ, ਇੱਕੋ ਗੱਲ ਕਹਿੰਦਾ ਹੁੰਦਾ, ਆ ਗਈ ਆ ਗਈ ਆ ਗਈ ਆ ਗਈ, ਐਂ ਕਰੀ ਜਾਂਦਾ ਹੁੰਦਾ। ਲੋਕਾਂ ਨੇ ਕਿਹਾ ਪਤਾ ਨਹੀਂ ਕੀ ਕਹਿੰਦਾ, ਉਹ ਕੁਦਰਤੀ ਤਪਕਾਲੀ ਆ ਗਈ, ਪਲੇਗ ਆ ਗਈ, ਬੇਅੰਤ ਦੁਨੀਆ ਮਰ ਗਈ। ਕਹਿਣ ਲੱਗੇ ਸੰਤ ਤਾਂ ਪਹਿਲਾਂ ਹੀ ਕਹੀ ਜਾਂਦੇ ਸੀ ਵੀ ਆ ਗਈ ਆ ਗਈ, ਮਾਨਤਾ ਸ਼ੁਰੂ ਹੋ ਗਈ, ਅਸੀਂ ਦੇਖਦੇ ਨਹੀਂ, ਸਾਡੇ 'ਚ ਪਰਖਣ ਵਾਲੀ ਅੱਖ ਨਹੀਂ ਹੈ, ਅਸੀਂ ਐਵੇਂ ਹੀ ਪਿੱਛੇ ਲੱਗ ਜਾਂਦੇ। ਅਸੀਂ ਕਹਿੰਦੇ ਪਿੱਛੇ ਨਾ ਲੱਗੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਲੜ ਫੜਿਆ, ਗੁਰੂ ਗ੍ਰੰਥ ਸਾਹਿਬ ਦੇ ਲੱਗੋ, ਧੋਖਾ ਨਹੀਂ ਖਾਓਗੇ, ਬੰਦਿਆਂ ਦੇ ਪਿੱਛੇ ਨਾ ਲੱਗਿਆ ਕਰੋ। ਜੇ ਕੋਈ ਹੈ ਵੀ ਪੂਰਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੈ ਤਾਂ ਵਿੱਚੇ ਹੀ ਹੈ, ਕਿਉਂਕਿ ਬਾਹਰ ਜੇ ਅਸੀਂ ਜਾਂਦੇ ਹਾਂ ਧੋਖਾ ਖਾ ਜਾਂਦੇ ਹਾਂ, ਸਾਨੂੰ ਪਰਖ ਨਹੀਂ ਹੈ, ਬਿਲਕੁਲ ਇਹ ਪਰਖ ਨਹੀਂ ਹੈ, ਅਣਜਾਣ ਬੰਦੇ ਹਾਂ ਅਸੀਂ ਸਾਰੇ। ਕੋਈ ਆ ਜਾਵੇ ਭੇਖ ਧਾਰ ਕੇ, ਨੱਠੇ ਜਾਵਾਂਗੇ ਉਹਦੇ ਪੈਰਾਂ 'ਤੇ ਮੱਥਾ ਟੇਕ, ਸਾਨੂੰ ਨਹੀਂ ਪਤਾ ਵੀ ਇਹ ਕਿਸ ਅਵਸਥਾ ਦਾ ਮਾਲਕ ਹੈ, ਕਿਉਂਕਿ ਅਵਸਥਾ ਦਾ ਸਾਨੂੰ ਆਪਣੇ ਆਪ ਹੀ ਨਹੀਂ ਪਤਾ, ਜਦ ਫਿਰ ਅਸੀਂ ਕਹਾਂ ਗੱਲ ਕੀ ਕਰਾਂਗੇ। ਜੋ ਗਿਆਨਵਾਨ ਹੈ ਸੋਝੀ ਵਾਲਾ ਉਹਨੂੰ ਪਤਾ ਲੱਗ ਜਾਂਦਾ, ਉਹਦੇ ਉਹ ਨਮਸਕਾਰ ਵੀ ਕਰਦਾ, ਉਹ ਬੇਨਤੀਆਂ ਵੀ ਕਰਦਾ, ਚਰਨ ਤੂੜੀਆਂ ਵੀ ਮੰਗਦਾ। ਸੋ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਅਤੇ ਉਹਨਾਂ ਦੇ ਬਾਅਦ ਬਾਬਾ ਸਾਹਿਬ ਸਿੰਘ ਜੀ ਉਹਨੇ ਵਾਲੇ ਗੁਰੂ ਨਾਨਕ ਮਹਾਰਾਜ ਦੀ ਵੰਸ਼ 'ਚੋਂ ਦਸਵੇਂ ਥਾਂ ਦੇ ਉੱਤੇ ਆਪਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਦੋਂ ਰਾਜਸੀ ਸੱਤਾ ਆਈ ਉਸ ਵੇਲੇ ਸਾਰੇ ਸਰਦਾਰਾਂ ਅਤੇ ਰਾਜਿਆਂ ਦੇ ਪੈਰ ਹਿੱਲ ਗਏ, ਉਹ ਤਕਲੀਫਾਂ ਭੁੱਲ ਗਈਆਂ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ। ਉਹਨਾਂ ਦੀ ਜੋ ਬਾਣੀ ਪੜ੍ਹੀ ਜਾਂਦੀ ਸੀ, ਨਾਦਰ ਸ਼ਾਹ ਨੂੰ ਦੱਸਿਆ ਕਿ ਇਹ ਲੋਕ ਹਰ ਵਕਤ ਮੂੰਹ ਹਿਲਾਉਂਦੇ ਨੇ, ਪਤਾ ਨਹੀਂ ਕਿਹੜਾ ਕਲਾਮ ਪੜ੍ਹਦੇ ਅਤੇ ਆਵੇ ਹਯਾਤ ਪੀਂਦੇ ਨੇ। ਇਸੇ ਤਰ੍ਹਾਂ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ ਦੱਸਿਆ ਤਾਂ ਨਾਦਰ ਸ਼ਾਹ ਨੇ ਕਿਹਾ ਬਈ ਇਹ ਜਿਹੜੇ ਬੰਦਿਆਂ ਦੀ ਤੁਸੀਂ ਗੱਲ ਕਰੀ ਆ ਮੇਰੇ ਕੋਲ, ਬੜੀ ਲੰਮੀ ਚੌੜੀ ਗੱਲ ਹੈ। ਉਹ ਕਹਿੰਦਾ ਇੱਕ ਦਿਨ ਇਸ ਦੇਸ਼ ਦੇ ਰਾਜੇ ਹੋਣਗੇ, ਕਿਉਂਕਿ ਇਹਨਾਂ ਦੀ ਤਪ ਅਤੇ ਤਿਕਸ਼ਾ ਜਿਹੜੀ ਹੈ ਉਹ ਵੱਡੇ ਵੱਡੇ ਪੀਰਾਂ ਨਾਲੋਂ ਵੀ ਜ਼ਿਆਦਾ ਹੈ। ਪੀਰ ਜਿਹੜਾ ਉਹ ਆਰਾਮ ਨਾਲ ਬੈਠਾ ਹੈ, ਆਪਣੇ ਸੀਸ ਕਰਵਾਉਣ ਹਰ ਵਕਤ ਸੀਸ ਨੂੰ ਤਲੀ 'ਤੇ ਧਰ ਕੇ ਫਿਰਦੇ ਨੇ ਅਤੇ ਧਰਮ ਦੀ ਰਾਖੀ ਕਰ ਰਹੇ ਨੇ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਉਸ ਵੇਲੇ ਉਹਨਾਂ ਰਾਜਿਆਂ ਨੂੰ ਮਤ ਦੇ ਕੇ ਗੁਰਸਿੱਖੀ ਦੇ ਨਾਲ ਜੋੜਿਆ, ਇੰਨਾ ਅੰਮ੍ਰਿਤ ਛਕਾਇਆ, ਇੰਨਾ ਪ੍ਰਚਾਰ ਆਪਨੇ ਕਰਿਆ। ਇਕੱਲੇ ਹੀ ਮਹਾਂਪੁਰਸ਼ ਸੀ, ਬਾਕੀ ਮਹਾਂਪੁਰਸ਼ ਬਹੁਤ ਸੀ ਪਰ ਆਪਣੇ ਆਸ਼ਰਮਾਂ 'ਚ ਬੈਠੇ ਸੀ। ਦੋ ਤਰ੍ਹਾਂ ਦੇ ਮਹਾਤਮਾ ਹੁੰਦੇ ਨੇ, ਇੱਕ ਉਹ ਹੁੰਦੇ ਨੇ ਜਿਹੜੇ ਮਾਸ ਮੂਵਮੈਂਟ ਪੈਦਾ ਕਰ ਦਿੰਦੇ ਨੇ, ਜਿੱਥੇ ਜਾਣਗੇ ਉੱਥੇ ਹਜ਼ਾਰਾਂ ਹੀ ਬੰਦੇ ਉਹਨਾਂ ਦੇ ਬਚਨ ਸੁਣਨ ਵਾਸਤੇ ਆਉਣਗੇ। ਇੱਕ ਉਹ ਹੋਇਆ ਕਰਦੇ ਨੇ, ਵਸਤਾ ਉਹਨਾਂ ਦੀ ਬਹੁਤ ਉੱਚੀ ਹੁੰਦੀ ਹੈ ਲੇਕਿਨ ਉਹ ਚੁੱਪ ਕਰਕੇ ਬੈਠਦੇ ਨੇ। ਉਹਨਾਂ ਦੇ ਨੇੜੇ ਜਿੰਨੇ ਆਪ ਆ ਜਾਣਗੇ, ਜਿਵੇਂ ਖੂਹ ਦੇ ਨੇੜੇ ਜਿੰਨੇ ਆ ਜਾਣਗੇ ਉਹ ਪਾਣੀ ਪੀ ਲੈਣਗੇ ਟਿਊਬਵੈੱਲ 'ਤੇ ਆ ਕੇ, ਲੇਕਿਨ ਦਰਿਆ ਜਿਹੜਾ ਇਹਨੇ ਵਹਿੰਦੇ ਹੀ ਚਲੀ ਜਾਣਾ, ਪਤਾ ਹੀ ਨਹੀਂ ਇਹਦੇ ਤੋਂ ਜਾਨਵਰਾਂ ਨੇ ਵੀ ਪਾਣੀ ਪੀਣਾ, ਬੰਦਿਆਂ ਨੇ ਵੀ ਪਾਣੀ ਪੀਣਾ। ਬੇਅੰਤ ਉਹਨਾਂ ਦਾ ਪਰਵਕਾਰ ਹੋਇਆ ਕਰਦਾ, ਅਵਸਥਾ 'ਚ ਨਹੀਂ ਕੋਈ ਭੇਦ ਹੋਇਆ ਕਰਦਾ, ਅਵਸਥਾ ਉਹਦੀ ਵੀ ਓਨੀ ਹੁੰਦੀ ਹੈ, ਦੂਸਰੇ ਉਹਨਾਂ ਦੀ ਵੀ ਓਨੀ ਹੁੰਦੀ ਹੈ। ਜਿਹੜਾ ਬਿਲਕੁਲ ਗੋਸ਼ਾ ਨਸ਼ੀਨ ਬੈਠਾ ਕਿਸੇ ਨੂੰ ਮਿਲਦਾ ਤੱਕ ਨਹੀਂ ਹੈ ਉਹਦੀ ਵੀ ਅਵਸਥਾ ਉੱਚੀ ਹੁੰਦੀ ਹੈ, ਲੇਕਿਨ ਡਿਊਟੀ ਉਹਨਾਂ ਮਹਾਂਪੁਰਸ਼ਾਂ ਦੀ ਹੁੰਦੀ ਹੈ। ਆਪ ਜਪੈ ਅਬਰਹਿ ਨਾਮ ਜਪਾਵੇ, ਆਪ ਵੀ ਨਾਮ ਜਪਣਾ ਅਤੇ ਹੋਕਾ ਦੇ ਕੇ ਸੰਸਾਰ ਤੋਂ ਨਾਮ ਜਪਾਉਣਾ। ਸੋ ਬਾਬਾ ਜੀ ਨੇ ਬਹੁਤ ਸਿੱਖੀ ਦਾ ਪ੍ਰਚਾਰ ਕਰਿਆ, ਇੰਨੀ ਸਿੱਖੀ ਵਧੀ, ਅੰਗਰੇਜ਼ ਇਹ ਲਿਖਦਾ ਕਿ ਜਿਸ ਵਕਤ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆ ਉਸ ਵੇਲੇ 1,10,00,000 ਸਿੱਖ ਪੰਜਾਬ ਵਿੱਚ ਸੀ, ਅਤੇ ਜਦੋਂ ਗਿਆ 1861 ਦੀ ਪਹਿਲੀ ਮਰਦਮਸ਼ੁਮਾਰੀ ਹੋਈ ਉਹਦੇ 'ਚ ਕਿੰਨੇ ਰਹਿ ਗਏ, 1,100,000 ਕੁਛ ਸੈਂਕੜੇ, ਯਾਨੀ ਕਰੋੜ ਸਿੱਖ ਘਟਿਆ ਇੱਕਦਮ। ਇਹ ਬਾਬਾ ਜੀ ਵੇਲੇ ਬੇਅੰਤ ਸਿੱਖੀ ਸੀ, ਇਹਨਾਂ ਨੇ ਥਾਂ ਥਾਂ 'ਤੇ ਫਿਰ ਕੇ ਸਿੱਖੀ ਦਾ ਪ੍ਰਚਾਰ ਕਰਿਆ ਅਤੇ ਉਹਨਾਂ ਤੋਂ ਬਾਅਦ ਬਾਬਾ ਸੋਭਾ ਸਿੰਘ ਜੀ, ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਆਪ ਗੁਪਤ ਤੌਰ 'ਤੇ ਰਹੇ ਮਹਾਤਮਾ, ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ, ਕਿਸੇ ਨੂੰ ਮਿਲਦੇ ਨਹੀਂ ਸੀ, ਚੁੱਪ ਰਹਿੰਦੇ ਸੀ। ਲੇਕਿਨ ਇੱਕ ਐਡੇ ਵੱਡੇ ਮਹਾਂਪੁਰਸ਼ ਦੇ ਗਏ ਸਿੱਖ ਧਰਮ ਪੰਥ ਨੂੰ, ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ, ਜਿਨ੍ਹਾਂ ਨੇ ਉਸੇ ਤਰ੍ਹਾਂ ਦੇ ਨਾਲ ਕਰਿਆ। ਆਪਦੇ ਪਾਸ 13,000 ਸਿੰਘ ਹਰ ਵਕਤ ਨਾਲ ਰਹਿੰਦਾ ਸੀ, ਜਿਹੜਾ ਪੱਕਾ ਰਹਿੰਦਾ ਸੀ। ਇੰਨੇ ਕੁ ਯਾਤਰੂ ਆਏ ਰਹਿੰਦੇ ਸੀ 12-13,000, 25-26,000 ਦਾ ਇਕੱਠ ਰਹਿੰਦਾ ਸੀ। ਐਡੇ ਐਡੇ ਦੇਗੇ ਨੇ, 4 ਬੰਦੇ ਅੰਦਰ ਵੜ ਕੇ ਉਹਨੂੰ ਉਹਦੀ ਸਫਾਈ ਕਰਦੇ। ਉਹਨਾਂ ਦੇ ਬਾਅਦ ਅੰਗਰੇਜ਼ ਦਾ ਰਾਜ ਹੋ ਗਿਆ, ਕਿਉਂਕਿ ਆਪਣੇ ਹੱਥਾਂ ਨਾਲ ਇਹ ਅਸੀਂ ਵੀਰ ਸਿੰਘ ਜਿਹੇ ਮਾਰ ਛੱਡੇ, ਨਹੀਂ ਛੱਡਣਾ ਸਾਧ ਅਤੇ ਸੰਤ ਨਹੀਂ ਹੈ। ਬਾਰੇ ਸ਼ਾਹ ਨੇ ਲਿਖਿਆ ਵੀ ਉਸ ਵੇਲੇ ਐਸੀ ਮੱਤ ਭ੍ਰਿਸ਼ਟ ਹੋ ਗਈ ਸੀ ਸਿੰਘਾਂ ਦੀ ਕਿ ਆਪਣਿਆਂ ਹੀ ਮਹਾਤਮਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਅਤੇ ਨਾਲ ਫਖਰ ਨਾਲ ਕਹਿੰਦੇ ਸੀ ਵੀ ਅਸੀਂ ਤਾਂ ਵੀਰ ਸਿੰਘ ਵਰਗੇ ਵੀ ਮਾਰ ਦਿੱਤੇ ਅਤੇ ਹੁਣ ਅਸੀਂ ਕੋਈ ਸਾਧੂ ਸੰਤ ਪੰਜਾਬ 'ਚ ਰਹਿਣ ਨਹੀਂ ਦੇਣਾ। 75,000 ਬੰਦਾ ਚੜ੍ਹ ਕੇ ਆਇਆ ਸੀ ਤੋਪਖਾਨਾ ਲੈ ਕੇ, ਰਸਾਲੇ ਲੈ ਕੇ ਬਾਬਾ ਜੀ ਨੂੰ ਮਾਰਨ ਵਾਸਤੇ। ਬਾਬਾ ਜੀ ਨੇ ਕੀ ਕਰਿਆ, ਕਹਿਣ ਲੱਗੇ ਭਾਈ ਸੈਂਕੜੇ ਟੀਨਾਂ ਦਾ ਘਿਓ ਦਾ, ਦੇਸੀ ਘਿਓ ਦਾ ਪ੍ਰਸ਼ਾਦ ਬਣਾਓ, ਸੰਗਤ ਆ ਰਹੀ ਹੈ। ਕਹਿੰਦੇ ਬਾਬਾ ਜੀ ਸੰਗਤ ਨਹੀਂ ਆ ਰਹੀ, ਉਹ ਤਾਂ ਤੋਪਾਂ ਲੈ ਕੇ ਆਪਾਂ ਨੂੰ ਮਾਰਨ ਆ ਰਹੇ। ਕਹਿੰਦੇ ਨਾ ਸਿੰਘੋ, ਮਾਰਦਾ ਰੱਖਦਾ ਇੱਥੇ ਪਰਮੇਸ਼ੁਰ ਆ, ਹੋਰ ਕੋਈ ਨਹੀਂ ਰੱਖਦਾ, ਆਪੇ ਮਾਰਦਾ ਹੈ ਆਪੇ ਜਵਾਲਦਾ। ਆਪਾਂ ਗੁਰੂ ਨਾਨਕ ਦੇ ਲੰਗਰ ਦੇ ਪਹਿਰੇਦਾਰ ਹਾਂ, ਇਹਦੇ ਤੋਂ ਸਾਰੀ ਸ੍ਰਿਸ਼ਟੀ ਨੇ ਫੈਜ਼ ਉਠਾਉਣਾ, ਸਾਰੀ ਦੁਨੀਆ ਦੀ ਭੁੱਖ ਇਸ ਲੰਗਰ ਨੇ ਦੂਰ ਕਰਨੀ ਹੈ, ਸੋ ਤੁਸੀਂ ਸੈਂਕੜੇ ਪੀਪਿਆਂ ਦਾ ਪ੍ਰਸ਼ਾਦ ਬਣਾਓ। ਉਹ ਤੋਪਾਂ ਦੇ ਫੈਰ ਕਰ ਰਹੇ ਨੇ ਅਤੇ ਇੱਧਰਲੇ ਪਾਸੇ ਹਰੀ ਦਾ ਜਾਸ ਹੋ ਰਿਹਾ। ਕਹਿੰਦੇ ਬਾਬਾ ਜੀ ਹੁਕਮ ਦਿਓ, 26,000 ਸਿੰਘ ਲੜਨ ਮਰਨ ਨੂੰ ਤਿਆਰ ਹੋਇਆ। ਕਹਿੰਦੇ ਨਾ ਪ੍ਰੇਮੀਓ, ਇੱਥੇ ਸਾਰੇ ਪੰਜਾਬ ਦੇ ਅੰਦਰ ਰੋਣਾ ਪਿੱਟਣਾ ਪੈ ਜਾਏਗਾ, ਆਪਾਂ ਸਾਧਾ ਨੂੰ ਕੌਣ ਰੋਣ ਵਾਲਾ, ਆਪਾਂ ਨੂੰ ਕਿਹਨੇ ਰੋਣਾ, ਆਪਾਂ ਹੀ ਸ਼ਹੀਦ ਹੋ ਜਾਓ। ਲੇਕਿਨ ਜਿਹੜੇ ਬਚ ਜਾਓਗੇ ਉਹ ਇਹ ਗੱਲ ਕਰਿਓ, ਜਦੋਂ ਆਉਣਗੇ ਇੱਥੇ ਉਹਨਾਂ ਦਾ ਸਵਾਗਤ ਕਰਿਓ, ਦੋਵੇਂ ਹੱਥ ਜੋੜ ਕੇ ਬੇਨਤੀ ਕਰਿਓ, ਪ੍ਰੇਮੀਓ ਪੰਗਤਾਂ ਲਾਓ, ਲੰਗਰ ਤਿਆਰ ਹੈ। ਸੋ ਇਸੇ ਤਰ੍ਹਾਂ ਨਾਲ ਹੋਇਆ, ਜਦੋਂ ਗੁਰੂ ਮਾਰੀ ਫੌਜ ਉਸ ਨੂੰ ਕਹਿੰਦੇ ਨੇ, ਜਦੋਂ ਗੁਰੂ ਮਾਰੀ ਫੌਜ ਆਈ ਉਸ ਵੇਲੇ ਉਹਨਾਂ ਨੇ ਪਹਿਲੀ ਗੱਲ ਇਹ ਕਹੀ ਵੀ ਤੁਸੀਂ ਬੈਠੋ, ਬੈਠ ਕੇ ਪ੍ਰਸ਼ਾਦਾ ਛੋ। ਭੁੱਖੇ ਸੀਗੇ ਲੇਕਿਨ ਜ਼ੋਰ ਜ਼ਬਰ ਬੜਾ ਸੀ, ਸੰਤਾਂ ਦੀ ਨਰਾਦਰੀ ਕਰਦੇ, ਧੱਕੇ ਮਾਰਨੇ, ਮੁੱਕੇ ਮਾਰਨ, ਡੰਡੇ ਮਾਰਦੇ ਸੀ, ਤਲਵਾਰਾਂ ਮਾਰਦੇ ਸੀ। ਉਹ ਕਹਿੰਦੇ ਮਾਰ ਲਓ, ਹੁਕਮ ਨਹੀਂ ਸਾਨੂੰ ਹੱਥ ਚੱਕਣ ਦਾ। ਜਦ ਕੁਛ ਵੀ ਨਾ ਹੋਇਆ ਉਸ ਵੇਲੇ ਕਹਿੰਦੇ ਪੰਗਤਾਂ ਲਾਓ, ਜਿਹੜੇ ਜ਼ਖਮੀ ਹੋਏ ਸੀ ਕਹਿੰਦੇ ਬੈਠੋ ਤੁਸੀਂ, ਪੰਗਤਾਂ ਲਾਓ ਵੀ ਲੰਗਰ ਦੀ ਸੇਵਾ ਕਰੀਏ। ਉਹ ਲੰਗਰ ਵਰਤਾਉਂਦੇ ਨੇ, ਜਦੋਂ ਛਕਦੇ ਨੇ ਲੰਗਰ, ਉਸ ਵੇਲੇ ਅੰਦਰੋਂ ਚਾਨਣਾ ਆਇਆ ਵੀ ਅਸੀਂ ਤਾਂ ਬੜਾ ਮਾੜਾ ਕੰਮ ਕਰਿਆ, ਇੱਕ ਸਾਧੂ ਨੂੰ ਮਾਰਤਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਂਭੀ ਬੈਠਾ ਸੀ। ਕੋਈ ਨਾ ਥੰਮੇ ਸਾਧ ਬਿਨ ਸਾਧਨਾ ਦਿਸਾ ਜਗ ਵਿੱਚ ਕੋਆ, ਗੁਰੂ ਨਾਨਕ ਆਇਆ ਸੀ ਸਾਧ ਬਣਾਉਣ ਵਾਸਤੇ, ਕਿਉਂਕਿ ਸਾਧਾਂ ਦਾ ਘਾਟਾ ਪੈ ਗਿਆ ਸੀ ਸੰਸਾਰ। ਇੱਧਰ ਇਹ ਗੁਰੂ ਮਾਰੀਆਂ ਫੌਜਾਂ ਐਸੀਆਂ ਹੋਈਆਂ ਕਿ ਸੰਤਾਂ ਨੂੰ ਵੀ ਮਾਰਨਾ ਸ਼ੁਰੂ ਕਰਤਾ। ਬਾਬਾ ਜੀ ਨੇ ਉਹਦੇ ਬਾਅਦ ਬਾਬਾ ਮਹਾਰਾਜ ਸਿੰਘ ਜੀ ਨੂੰ ਬਾਗਡੋਰ ਸੰਭਾਲੀ, ਬਾਬਾ ਖੁਦਾ ਸਿੰਘ ਜੀ ਬੜੇ ਉੱਚ ਕੋਟੀ ਦੇ ਮਹਾਤਮਾ, ਉਹਨਾਂ ਦੇ ਸਾਥੀ ਹੋਏ। ਉਹਨਾਂ ਨੇ 4 ਸਾਲ ਸਿੱਖਾਂ ਨੂੰ ਡੀਮਰਾਜ ਨਹੀਂ ਹੋਣ ਦਿੱਤਾ। 1848 'ਚ ਯੁੱਧ ਹੋਇਆ ਸੀ, 1852 ਤੱਕ ਪਿੰਡ ਪਿੰਡ ਫਿਰ ਕੇ ਰਾਤਾਂ ਨੂੰ ਠਹਿਰਦੇ ਨਹੀਂ ਸੀ ਕਿਤੇ, ਇਹੀ ਦੱਸਦੇ ਵੀ ਸਿੰਘੋ ਘਬਰਾਓ ਨਾ, ਤਕੜੇ ਹੋ, ਗੁਰੂ ਦਾ ਲੜ ਨਹੀਂ ਛੱਡਣਾ, ਠੀਕ ਹੈ ਵਿਦੇਸ਼ੀ ਆ ਗਿਆ ਜੁਰਮ ਕਰਦਾ, ਪਰ ਗੁਰੂ ਦੇ ਭਰੋਸੇ 'ਤੇ ਤੁਸੀਂ ਸਿੱਖੀ ਕਾਇਮ ਰੱਖੋ। ਨਾਲ ਸੰਦੇਸ਼ ਦਿੰਦੇ ਸੀ, ਨਾਲ ਜੋ ਬ੍ਰਹਮ ਗਿਆਨ ਦੀ ਦਾਤ ਸੀ, ਨਾਮ ਦੀਆਂ ਜੁਗਤੀਆਂ ਉਗਤੀਆਂ ਸਾਰੀਆਂ ਉਸੇ ਤਰ੍ਹਾਂ ਸੀਨੇ ਸੀਨੇ ਚੱਲਦੀਆਂ ਚੱਲਦੀਆਂ ਬਾਬਾ ਰਾਮ ਸਿੰਘ ਜੀ ਤੋਂ ਹੁੰਦੀਆਂ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੱਕ ਪਹੁੰਚ ਜਾਂਦੀ। ਇਹਨਾਂ ਨੇ 101 ਮਹਾਂਪੁਰਸ਼ ਪੈਦਾ ਕੀਤੇ ਬ੍ਰਹਮ ਗਿਆਨੀ, ਜਿਨ੍ਹਾਂ ਨੇ ਆਪ ਤਾਂ ਉੱਥੇ ਹੀ ਰਹੇ ਹੋਤੀ ਮੈਦਾਨ, ਲੇਕਿਨ ਉਹ ਮਹਾਤਮਾ ਥਾਂ ਥਾਂ 'ਤੇ ਫਿਰ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ ਅਤੇ ਜਿੰਨੀਆਂ ਸੰਪਰਦਾਵਾਂ ਨਿਰਗੁਣ ਉਪਾਸ਼ਨਾ ਦੀਆਂ ਆਪ ਨੂੰ ਮਿਲਣਗੀਆਂ, ਦੋ ਤਰ੍ਹਾਂ ਦੀਆਂ ਨੇ, ਇੱਕ ਸਰਗੁਣ ਉਪਾਸ਼ਨਾ ਵਾਲੇ ਨੇ, ਉਹ ਗੁਰੂ ਗ੍ਰੰਥ ਸਾਹਿਬ ਨੂੰ ਇਸੇ ਤਰ੍ਹਾਂ ਪੂਜਦੇ ਨੇ ਜਿਵੇਂ ਮੰਦਰਾਂ ਦੇ ਵਿੱਚ ਮੂਰਤੀਆਂ ਵਾਲੇ ਪੂਜਦੇ ਨੇ। ਇੱਕ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਮੰਨਦੇ ਨੇ ਅਤੇ ਨਿਰਾਕਾਰ ਪਰਮੇਸ਼ਰ ਨੂੰ ਘੱਟ ਘੱਟ ਵਿੱਚ ਵਿਆਪਕ ਸਮਝਦੇ ਨੇ। ਉਹ ਇਹ ਅਗਲੀ ਜਮਾਤ ਹੈ ਪੀ ਐੱਚ ਡੀ, ਉਹ ਐੱਮ ਏ ਦੀ ਜਮਾਤ ਹੈ, ਦੋਵੇਂ ਤਰ੍ਹਾਂ ਦੇ ਮਹਾਤਮਾ ਹੈ, ਲੇਕਿਨ ਇਹ ਜਿਹੜੀ ਸੰਪਰਦਾ ਭਾਈ ਦਿਆ ਸਿੰਘ ਵਾਲੀ ਹੈ ਇਹ ਨਿਰਗੁਣ ਉਪਾਸ਼ਕ ਹੈ, ਸਰਗੁਣ ਦੀ ਹੈ ਪਹਿਲਾਂ ਪਹਿਲਾਂ, ਬਾਅਦ 'ਚ ਨਹੀਂ ਹੈ। ਭਗਤੀ ਵੇਲੇ ਦੋ ਨੇ, ਲੇਕਿਨ ਉੱਤੇ ਜਾ ਕੇ ਫਿਰ ਆਪਣਾ ਆਪਾ ਖਤਮ ਕਰਕੇ ਇੱਕ ਵਿੱਚ ਸਮਾ ਜਾਂਦੇ। ਸੋ ਬਾਬਾ ਕਰਮ ਸਿੰਘ ਜੀ ਤੋਂ ਤਿੰਨ ਮਹਾਂਪੁਰਸ਼ ਵੱਡੇ ਵੱਡੇ ਹੋਏ, ਬਾਬਾ ਲਾਲ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਰੀਰ ਇਹਨਾਂ ਦੀ ਥਾਂ 'ਤੇ ਛੱਡਿਆ, ਫਿਰ ਬਾਬਾ ਆਇਆ ਸਿੰਘ ਜੀ, ਅਤੇ ਤੀਸਰੇ ਮਹਾਂਪੁਰਸ਼ ਜਿਨ੍ਹਾਂ ਨੂੰ ਇਸ ਮਾਲਵੇ 'ਚ ਪ੍ਰਚਾਰ ਕਰਨ ਦੀ ਡਿਊਟੀ ਦਿੱਤੀ, ਆਪ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਆਪ ਤੋਂ ਬਾਅਦ ਵੱਡੇ ਪ੍ਰਤਾਪ ਵਾਲੇ ਮਹਾਰਾਜ ਜੀ ਰਾੜੇ ਸਾਹਿਬ ਵਾਲੇ। 54 ਸਾਲ ਇਸ ਧਰਤੀ ਦੇ ਉੱਤੇ ਦੇਸ਼ਾਂ ਵਿਦੇਸ਼ਾਂ 'ਚ ਸੱਤ ਦੀ ਆਵਾਜ਼ ਬੁਲੰਦ ਕੀਤੀ ਜੋ ਹੁਣ ਤੱਕ ਵੀ ਬੁਲੰਦ ਹੈ। ਟੇਪਾਂ ਸਾਇੰਸ ਆ ਗਈ, ਉਹਨਾਂ ਨੇ ਆਵਾਜ਼ ਫੜ ਲਈ, ਘਰ ਘਰ ਦੇ ਅੰਦਰ ਟੇਪਾਂ ਲੱਗੀਆਂ ਹੋਈਆਂ। ਸੋ ਐਸੇ ਪਿਆਰ ਵਾਲੇ ਮਹਾਂਪੁਰਸ਼ ਅੱਜ ਦੇ ਦਿਨ ਜਾਣ ਦੀ ਤਿਆਰੀ ਕਰ ਰਹੇ ਨੇ, ਲਾਸਟ ਦੀਵਾਨ ਲੱਗਿਆ ਹੋਇਆ ਉਹਨਾਂ ਦਾ ਵੁਲਵਰਹੈਂਪਟਨ, ਲੇਕਿਨ ਇੱਕ ਦੀਵਾਨ ਹੋਰ ਬਚਦਾ ਸੀ। ਆਪ ਨੇ ਉਸ ਵੇਲੇ ਅਚਾਨਕ ਕਹਿ ਦਿੱਤਾ ਦੀਵਾਨ ਦੀ ਸਮਾਪਤੀ ਤੋਂ ਬਾਅਦ, ਭਾਈ ਤੁਹਾਡਾ ਆਖਰੀ ਦੀਵਾਨ ਹੈ ਅੱਜ, ਸਮਾਪਤ ਹੋਇਆ। ਸਾਰੇ ਹੈਰਾਨ ਹੋ ਗਏ, ਸੈਕਟਰੀ ਵੀ ਹੋ ਗਿਆ ਵੀ ਕੱਲ੍ਹ ਦਾ ਦੀਵਾਨ ਹੈ ਆਖਰੀ, ਅੱਜ ਤਾਂ ਹੈ ਜੀ। ਲੇਕਿਨ ਐਸੀ ਮਾਇਆ ਪਈ, ਕੋਈ ਬੰਦਾ ਦੀਵਾਨ 'ਚੋਂ ਕਹਿ ਹੀ ਨਾ ਸਕਿਆ ਵੀ ਮਹਾਰਾਜ ਕੱਲ੍ਹ ਦਾ ਦੀਵਾਨ ਹੈ ਆਪਦਾ, ਅੱਜ ਨਹੀਂ ਖਤਮ ਹੋਇਆ। ਮੈਂ ਜਦ ਗਿਆ ਵੁਲਵਰਹੈਂਪਟਨ, ਉੱਥੇ ਮਿਲਿਆ, ਮੈਂ ਕਿਹਾ ਤੁਸੀਂ ਕਿਸੇ ਨੇ ਮੈਨੂੰ ਕਿਹਾ? ਕਹਿੰਦੇ ਪਤਾ ਹੀ ਨਹੀਂ ਸਾਨੂੰ ਕੀ ਹੋ ਗਿਆ, ਸੰਗਤ ਵੀ ਗਏ, ਸੰਗਤ ਵਾਲੇ ਵੀ ਮਿਲੇ, ਮੈਂ ਕਿਉਂਕਿ ਜਾਂਦਾ ਸੀ ਸਭ ਦੇ ਘਰ, ਅਤੇ ਮੈਂ ਆਹੀ ਗੱਲ ਪੁੱਛਦਾ ਸੀ। ਜਦੋਂ ਮਹਾਰਾਜ ਜੀ ਨੇ ਇਹ ਗੱਲ ਕਹੀ ਅਤੇ ਤੁਸੀਂ ਉਸ ਵੇਲੇ ਕਿਹਾ ਨਾ ਵੀ ਮਹਾਰਾਜ ਕੱਲ੍ਹ ਦਾ ਦੀਵਾਨ ਬੋਲ ਰਹੇ ਨੇ, ਕਹਿੰਦੇ ਪਤਾ ਹੀ ਨਹੀਂ ਕੀ ਹੋ ਗਿਆ, ਘਰ ਆ ਕੇ ਸੋਚਿਆ ਵੀ ਕੱਲ੍ਹ ਦਾ ਦੀਵਾਨ ਰਹਿੰਦਾ, ਉੱਥੇ ਨਹੀਂ ਸਾਨੂੰ ਪਤਾ ਲੱਗਿਆ, ਨਾ ਸੈਕਟਰੀ ਨੂੰ ਪਤਾ ਲੱਗਿਆ, ਨਾ ਕਿਸੇ ਪ੍ਰਧਾਨ ਨੂੰ। ਦੂਸਰੇ ਦਿਨ ਆਪਣੇ ਇਸ ਪੰਜ ਭੂਤਕ ਚੋਲੇ ਨੂੰ ਬੈਠ ਕੇ ਚੌਂਕੜਾ ਮਾਰ ਕੇ ਸਭ ਕੁਛ ਪਹਿਲਾਂ ਦੱਸਦੇ ਰਹੇ ਕਿ ਜੇ ਸਰੀਰ ਇੱਥੇ ਛੱਡ ਦਈਏ ਤਾਂ ਪੋਸਟਮਾਰਟਮ ਹੁੰਦਾ, ਵਾਰ ਵਾਰ ਪੁੱਛ ਲਿਆ ਕਰ, ਵਾਰ ਵਾਰ ਭੁਲੇਖੇ ਪਾਉਂਦੇ ਰਹੇ। ਸੋ ਉਹਨਾਂ ਦਾ ਜੋ ਜੀਵਨ ਹੈ, ਉਹਨਾਂ ਦੀ ਸਹੀ ਯਾਦ ਇਹ ਹੁੰਦੀ ਆ ਮਹਾਤਮਾ ਦੀ ਕਿ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਵਿਚਾਰ ਨਿਗਾਹ ਮਾਰੀ ਜਾਵੇ। ਜੋ ਸੰਤ ਸਮਾਗਮ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਖੁੱਲ੍ਹੇ ਹੁੰਦੇ ਨੇ, ਖੁੱਲ੍ਹਿਆਂ ਦੇ ਵਿੱਚ ਬਹੁਤ ਸਾਰੇ ਸਾਧੂ ਮਹਾਂਪੁਰਸ਼ ਆਉਂਦੇ ਨੇ, ਉਹ ਜੋ ਕੁਛ ਜੀ ਕਰਦਾ ਉਹ ਸੁਣਾਈ ਜਾਣ, ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ। ਇੱਕ ਸੰਤ ਸਮਾਗਮ ਹੁੰਦੇ ਨੇ ਕਿਸੇ ਦੇ ਪ੍ਰਥਾਏ 'ਚ, ਬਈ ਇਹਨਾਂ ਇਹਨਾਂ ਮਹਾਂਪੁਰਸ਼ਾਂ ਦੀ ਯਾਦ ਸਿਮਰਤੀ ਅਸੀਂ ਤਾਜ਼ਾ ਕਰਨੀ ਹੈ, ਅਤੇ ਇਹਨਾਂ ਦੇ ਬਾਰੇ ਕੋਈ ਦੱਸੋ ਕੋਈ ਗੱਲ। ਪਿਛਲੀ ਵਾਰੀ ਅਸੀਂ ਬਹੁਤ ਮਹਾਤਮਾ, ਇਹ ਸਾਰੀ ਸੰਪਰਦਾ, ਬਾਬਾ ਅਜੀਤ ਸਿੰਘ, ਬਾਬਾ ਜਵਾਲਾ ਸਿੰਘ ਜੀ ਅਤੇ ਮਹਾਰਾਜ ਬਾਬੇ ਅਤਰ ਸਿੰਘ ਜੀ ਮਸਤੂਆਣੇ ਵਾਲੇ, ਹੋਰ ਵੀ ਮਹਾਂਪੁਰਸ਼, ਬੜਾ ਖੁੱਲ੍ਹਾ ਅਸੀਂ ਰੱਖਿਆ ਸੀ ਵੀ ਕੋਈ ਕਿਸੇ ਬਾਰੇ ਸੁਣਾ ਦੇ, ਪਰ ਹੋਇਆ ਕਿ ਜਾਂ ਤਾਂ ਪਤਾ ਹੀ ਨਹੀਂ ਲੱਗਿਆ ਸੁਣਾਉਣ ਵਾਲਿਆਂ ਨੂੰ ਵੀ ਮਹਾਂਪੁਰਸ਼ਾਂ ਬਾਰੇ ਸੁਣਾਉਣਾ ਹੈ, ਉਹ ਹੋਰ ਇਹ ਗੱਲਾਂ ਕਰ ਗਏ। ਉਹ ਖੁੱਲ੍ਹਾ ਸੰਤ ਸਮਾਗਮ ਹੋਰ ਹੁੰਦਾ, ਜਿਹਦੇ ਵਿੱਚ ਦੱਸਿਆ ਜਾਵੇ ਵੀ ਇਹ ਸੰਬੰਧ 'ਚ ਹੁੰਦਾ, ਉਹ ਹੋਰ ਹੁੰਦਾ। ਕਿਸੇ ਦੇ ਘਰ ਜਾਈਏ ਬਰਸੀ 'ਤੇ, ਉੱਥੇ ਉਹਦੀ ਉਹ ਗੱਲ ਕਰਨੀ ਪੈਂਦੀ ਹੈ, ਉਹਦਾ ਹੀ ਗੁਣ ਔਗਣ ਗੁਣ ਦੱਸਣੇ ਪੈਂਦੇ ਨੇ, ਇਹ ਉਹਦਾ ਹੀ ਗੱਲ ਤੋਂ ਪ੍ਰੇਰਨਾ ਲੈਣੀ ਪੈਂਦੀ ਹੈ ਵੀ ਜਿਹਦੇ ਕੋਲ ਅਸੀਂ ਆਏ ਹਾਂ ਇਹ ਕਿਹਾ ਜਿਹਾ ਬੰਦਾ ਸੀ, ਇਹਦੇ ਜੀਵਨ 'ਚ ਕਿਹੜੇ ਕਿਹੜੇ ਗੁਣ। ਸੋ ਇੱਧਰਲੀਆਂ ਉੱਧਰਲੀਆਂ ਟੋਰੇ ਮਾਰਨਾ ਮਹਾਂਪੁਰਸ਼ਾਂ ਦੀ ਯਾਦ ਨਹੀਂ ਹੋਇਆ ਕਰਦੀ। ਸੋ ਮਹਾਂਪੁਰਸ਼ਾਂ ਦਾ ਜਦ ਅਸੀਂ ਜੀਵਨ ਵਿਚਾਰਦੇ ਹਾਂ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਪ੍ਰਕਾਸ਼ ਦਿੱਤਾ ਹੋਇਆ ਸਿਧਾਂਤ ਹੈ, ਉਹਦੇ ਮੁਤਾਬਕ ਸਾਨੂੰ ਵਿਚਾਰਨਾ ਪੈਂਦਾ ਹੈ। ਪੜ੍ਹੋ ਪਿਆਰ ਨਾਲ, ਹਰ ਕੇ ਸੇਵਕ ਦੂਹਰ ਪਾਏ ਤਿਨ ਕੀ ਕਦੇ ਮਰਦੇ ਨੇ। ਸੋ ਐਸੀਆਂ ਜੋ ਕਥਾਵਾਂ ਨੇ ਮਹਾਰਾਜ ਜੀ ਮੈਨੂੰ ਇੱਕ ਵਾਰੀ ਦੱਸਦੇ ਜੀ, ਮੈਂ ਕਿਹਾ ਮਹਾਰਾਜ ਤੁਹਾਨੂੰ ਪਹਿਲਾਂ ਸੋਝੀ ਕਿੱਥੋਂ ਪ੍ਰਾਪਤ ਹੋਈ? ਕਹਿਣ ਲੱਗੇ ਅਸੀਂ 6ਵੀਂ 7ਵੀਂ 'ਚ ਪੜ੍ਹਦੇ ਸੀ ਪਟਿਆਲੇ, ਜਿੱਥੇ ਸਾਰੇ ਅਮੀਰਾਂ ਦੇ ਬੱਚੇ ਪੜ੍ਹਿਆ ਕਰਦੇ ਸੀ, ਕਿਉਂਕਿ ਆਪ ਅਮੀਰ ਘਰਾਣੇ ਨਾਲ ਸੰਬੰਧ ਰੱਖਦੇ ਸੀ। ਆਪਦੇ ਭੂਆ ਦੇ ਲੜਕੇ ਸਰਦਾਰ ਦਲੀਪ ਸਿੰਘ ਜੀ ਮਹਾਰਾਜ ਪਟਿਆਲੇ ਦੇ ਲੱਸੀਖਾਨੇ ਦੇ ਇੰਚਾਰਜ ਸੀ, ਅਤੇ ਕੁਦਰਤੀ ਤੌਰ 'ਤੇ ਰਾਜਿਆਂ ਦੇ ਨਾਲ, ਵੱਡੇ ਅਫਸਰਾਂ ਦੇ ਨਾਲ ਬਚਪਨ ਤੋਂ ਹੀ ਆਪ ਦਾ ਮੇਲ ਮਿਲਾਪ ਸੀ, ਬੜੇ ਬੜੇ ਜੱਜਾਂ ਨਾਲ, ਬੜੇ ਬੜੇ ਜਰਨੈਲਾਂ ਨਾਲ। ਅਤੇ ਉਸੇ ਸਕੂਲ 'ਚ ਪੜ੍ਹਦੇ ਸੀ ਜਿੱਥੇ ਉਹਨਾਂ ਦੇ ਬੱਚੇ ਪੜ੍ਹਦੇ ਸੀ। ਤਾਂ ਇੱਕ ਵਾਰੀ ਮਹਾਤਮਾ ਟੀ ਐਲ ਵਿਸਵਾਨੀ, ਜੋ ਸਿੰਧ ਦੇ ਰਹਿਣ ਵਾਲੇ ਸੀ, ਬੜੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਪ੍ਰੋਫੈਸਰ ਸੀ ਉੱਥੇ, ਉਹਨੇ ਕਿਹਾ ਵੀ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹਦੇ ਜਪਜੀ ਸਾਹਿਬ ਹਰ ਹਾਲਤ 'ਚ ਯਾਦ ਹੋਣਾ ਚਾਹੀਦਾ। ਕਹਿੰਦੇ ਜਦੋਂ ਅਸੀਂ ਗੱਲ ਸੁਣੀ ਇਹ, ਅਸੀਂ 2-3 ਦਿਨਾਂ 'ਚ ਜਪਜੀ ਸਾਹਿਬ ਯਾਦ ਕਰ ਲਿਆ ਸਾਰਾ। ਉਸ ਵੇਲੇ ਤੋਂ ਸਾਨੂੰ ਖਿਆਲ ਆਇਆ, ਅਤੇ ਉੱਥੇ ਇੰਨਾ ਹੀ ਖਿਆਲ ਨਹੀਂ ਆਇਆ, ਸੁਖਨੀ ਸਾਹਿਬ ਦਾ ਵੀ ਸਾਨੂੰ ਪਤਾ ਲੱਗਿਆ। ਅਤੇ 7ਵੀਂ ਜਮਾਤ ਦੇ ਵਿੱਚ 12 ਸਾਲ ਦੀ ਉਮਰ 'ਚ ਆਪ 1:30 ਵਜੇ ਉੱਠਣਾ ਸ਼ੁਰੂ ਕਰ ਦਿੱਤਾ। ਉੱਥੋਂ ਉੱਠ ਕੇ ਸੁਧਾ ਸਰ, ਇੱਕ ਛੋਟਾ ਜਿਹਾ ਸਰੋਵਰ ਹੈ ਮੋਤੀ ਬਾਗ ਦੇ ਵਿੱਚ, ਗੁਰਦੁਆਰਾ ਬਣਿਆ ਹੋਇਆ ਉੱਥੇ, ਇਹਨੂੰ ਠੀਕ ਕਰੋ ਭਾਈ, ਉੱਥੇ ਆਪ ਨੇ ਚਲੇ ਜਾਣਾ। ਕਹਿੰਦੇ ਫਿਰ ਅਸੀਂ ਸੁਣਿਆ ਵੀ ਜੇ 5 ਘੰਟੇ ਦੀ ਸਮਾਧੀ ਲੱਗੇ ਉਹ ਸਾਧੂ ਹੁੰਦਾ। ਹੁਣ ਦੇਖਦੇ ਰਹੋ 12-13 ਸਾਲ ਦੇ ਕੀ ਖਿਆਲ ਸੀ। ਕਹਿੰਦੇ ਅਸੀਂ ਫਿਰ ਪੰਜ ਪਾਠ ਤਾਂ ਸੁਖਮਨੀ ਸਾਹਿਬ ਦੇ ਕਰਨੇ ਉੱਥੇ ਬੈਠ ਕੇ। ਮਾਂ ਮਹਾਰਾਜ ਪਾਠ ਕਿੰਨੀ ਦੇਰ 'ਚ ਹੋ ਜਾਂਦੇ ਸੀ? ਕਹਿੰਦੇ ਸੁਰਤੀ ਨਾਲ ਕਰਦੇ ਸੀ। ਸੁਰਤੀ ਦੀ ਸਪੀਡ 4 ਗੁਣੀ ਜ਼ਿਆਦਾ ਹੁੰਦੀ ਹੈ ਅੱਖਾਂ ਦੀ ਸਪੀਡ ਨਾਲ। ਜਵਾਨ ਇੰਨੀ ਤੇਜ਼ ਨਹੀਂ ਚੱਲ ਸਕਦੀ, ਸੁਰਤੀ ਚੱਲਦੀ ਹੈ। ਕਹਿੰਦੇ 15 ਮਿੰਟ 'ਚ ਅਸੀਂ ਸੁਖਮਨੀ ਸਾਹਿਬ ਦਾ ਇੱਕ ਪਾਠ ਕਰਦੇ ਸੀ, ਇੱਕ ਘੰਟੇ 'ਚ 4 ਪਾਠ ਹੋ ਜਾਂਦੇ ਸੀ। ਸਵਾ ਘੰਟੇ ਦੇ ਅੰਦਰ 5 ਪਾਠ ਅਸੀਂ ਕਰਨੇ। ਉਹਦੇ ਬਾਅਦ ਫਿਰ ਸਾਨੂੰ ਮੰਤਰ ਤਾਂ ਨਹੀਂ ਸੀ ਮਿਲਿਆ ਅਜੇ ਗੁਰਮੰਤਰ, ਪਰ ਅਸੀਂ ਆਪੇ ਹੀ ਜਪਦੇ ਸੀ ਉਹ। ਫਿਰ ਅਸੀਂ ਕਹਿੰਦੇ ਸੁਰਤੀ ਚਾੜ ਲੈਣੀ ਅਤੇ ਇਸ ਤਰ੍ਹਾਂ ਲੱਗਣਾ ਜਿਵੇਂ ਪ੍ਰਕਾਸ਼ ਦੇ ਝੂਲਿਆਂ 'ਤੇ ਬੈਠੇ ਹੁੰਦੇ ਹਾਂ, ਅਤੇ ਪ੍ਰਕਾਸ਼ ਦੇ ਝੂਲੇ 'ਚ ਹੁੰਦੇ ਹਾਂ। ਚਾਨਣਾ ਹੀ ਚਾਨਣਾ ਹੋਣਾ ਚਾਰੇ ਪਾਸੇ, ਨਾਮ ਜਪਤ ਕੋਟ ਸੂਰਜ ਗਿਆਰਾ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਨਾਮ ਜਪਣ ਵਾਲੇ ਦੇ ਹਿਰਦੇ 'ਚ। ਕਹਿੰਦੇ ਫਿਰ ਐਂ ਲੱਗਣਾ ਜਿਵੇਂ ਫੁੱਲ ਤੈਰਦਾ ਫਿਰਦਾ, ਅਤੇ ਉਹ ਫੁੱਲ ਦੇ ਉੱਤੇ ਰੋਸ਼ਨੀ ਦਾ ਫੁੱਲ ਬਣਿਆ ਹੋਇਆ, ਅਸੀਂ ਵੀ ਰੋਸ਼ਨੀ ਦੇ ਹਾਂ, ਅਸੀਂ ਚੌਂਕੜਾ ਮਾਰੀ ਬੈਠੇ। ਕਹਿੰਦੇ 5 ਘੰਟੇ ਸਾਨੂੰ ਕੋਈ ਪਤਾ ਨਹੀਂ ਸੀ ਲੱਗਦਾ, ਉਦੋਂ ਬਾਅਦ ਅਸੀਂ ਆ ਜਾਂਦੇ। ਜਦ ਇਹ ਹਾਲਤ ਦੇਖੀ ਘਰ ਵਾਲਿਆਂ ਨੇ ਵੀ ਇਹ ਪੜ੍ਹੂ ਤਦ, ਇਹ ਤਾਂ ਤੜਕੇ ਹੀ ਉੱਠ ਕੇ ਚਲਿਆ ਜਾਂਦਾ, 1:30 ਵਜੇ ਉੱਠ ਖੜਦਾ ਫਿਰ ਸਕੂਲ ਜਾਂਦਾ, ਵੀ ਪੜ੍ਹਾਈ ਕਿਵੇਂ ਹੋਈ? ਤਾਂ ਸਰਦਾਰ ਦਲੀਪ ਸਿੰਘ ਨੇ ਇੱਕ ਦਿਨ ਹੁਕਮ ਦੇ ਤਾ ਵੀ ਤਾਲੇ ਲਾ ਦਿਓ ਕੋਠੀ ਨੂੰ, ਨਿਕਲ ਨਾ ਸਕਣ ਬਾਹਰ। ਫਿਰ ਉੱਠ ਕੇ ਪਾਣੀ ਅੰਦਰ ਸੀ, ਇਸ਼ਨਾਨ ਕਰਿਆ, ਉਹਦੇ ਬਾਅਦ ਪੌੜੀਆਂ 'ਚ ਬਹਿ ਗਏ, ਚੌਂਕੜਾ ਮਾਰ ਲਿਆ। ਪੌੜੀਆਂ ਵੱਡੀਆਂ ਵੱਡੀਆਂ ਸੀ, ਪੌੜੀਆਂ ਦੇ ਵਿੱਚ ਬਹਿ ਗਏ ਜਿੱਥੋਂ ਮੋੜ ਪੈਂਦਾ। ਇੱਧਰੋਂ ਇਹ ਸਰਦਾਰ ਦਲੀਪ ਸਿੰਘ ਜਦ ਰਾਜੇ ਸੌਂ ਜਾਂਦੇ ਸੀ ਫਿਰ ਆਉਂਦੇ ਹੁੰਦੇ, ਤਕਰੀਬਨ ਰਾਜੇ 1:30-2 ਵਜੇ ਸੌਂਦੇ ਸੀ। ਇਹਨਾਂ ਨੂੰ ਪਹਿਲੀ ਰਾਤ ਨਹੀਂ ਨੀਂਦ ਆਉਂਦੀ, ਪਿਛਲੀ ਰਾਤ ਆਇਆ ਕਰਦੀ। ਉਸ ਵੇਲੇ ਆਪਣੇ ਆਪ ਆਏ ਆ ਕੇ ਤਾਲਾ ਖੋਲ੍ਹਿਆ, ਅਤੇ ਅੱਗੇ ਜਦ ਪੌੜੀਆਂ ਚੜ੍ਹੇ ਹਨੇਰਾ ਸੀਗਾ ਅਤੇ ਠੇਡਾ ਲੱਗਿਆ ਮਹਾਰਾਜ ਜੀ ਦੇ ਨਾਲ। ਕਹਿਣ ਲੱਗੇ ਕੌਣ ਹੈ? ਕਹਿੰਦੇ ਬਾਈ ਮੈਂ ਹਾਂ। ਤੂੰ ਇੱਥੇ ਬੈਠਾ ਹੈ? ਕਹਿੰਦੇ ਮੈਂ ਪੈ ਨਹੀਂ ਸਕਦਾ 1:30 ਵਜੇ ਤੋਂ ਬਾਅਦ। ਉਹ ਵੀ ਬੰਦਗੀ ਕਰਨ ਵਾਲੇ ਸੀ, ਬਹੁਤ ਬੰਦਗੀ ਵਾਲੇ ਸੀ ਉਹ। ਉਸ ਵੇਲੇ ਉਹਨਾਂ ਨੇ ਕਿਹਾ ਵੀ ਠੀਕ ਹੈ, ਮੈਂ ਚਾਹਿਆ ਸੀ ਵੀ ਮੈਂ ਤੈਨੂੰ ਬਾਹਰ ਨਾ ਜਾਣ ਦੇਵਾਂ, ਭਜਨ ਨਾ ਕਰਨ ਦੇਵਾਂ, ਪਰ ਤੂੰ ਤਾਂ ਜਮਾਂਦਰੂ ਦਰਗਾਹ ਤੋਂ ਹੀ ਭਜਨ ਕਰਨ ਆਇਆ, ਪਤਾ ਨਹੀਂ ਕਿੰਨੀ ਕੁ ਦੁਨੀਆ ਦਾ ਤਾਂ ਆਧਾਰ ਕਰਨਾ। ਉਸ ਵੇਲੇ ਹੁਕਮ ਕਰਤਾ ਕਿ ਇਹਨਾਂ ਨੂੰ ਰੋਕਣਾ। 10ਵੀਂ ਜਮਾਤ 'ਚ ਆਪ ਫੜਦੇ ਸੀ, ਤੋਪਖਾਨੇ ਦੇ ਵਿੱਚ ਗੁਰਸਿੱਖ ਹੋਇਆ ਕਰਦੇ ਸੀ ਸਾਰੇ, ਅਤੇ ਉਹਨਾਂ ਦੀ ਰੀਤ ਇਹ ਸੀ ਵੀ ਸਾਰਾ ਤੋਪਖਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਛੱਤਾਂ 'ਤੇ ਬਹਿ ਜਾਂਦੇ ਸੀ, ਚੌਂਕੜੇ ਮਾਰ ਲੈਣੇ, ਚਿੱਟੇ ਚਾਦਰਾਂ ਦੀਆਂ ਬੁੱਕਲਾਂ ਹੁੰਦੀਆਂ। ਅਤੇ ਮਹਾਰਾਜ ਜੀ ਦੱਸਦੇ ਆ, ਕਹਿੰਦੇ ਜਦ ਅਸੀਂ ਉੱਥੇ ਗਏ ਅਸੀਂ ਦੇਖਿਆ ਵੀ ਇਹ ਤਾਂ ਬਹੁਤ ਭਜਨ ਕਰਦੇ ਨੇ। ਕਹਿੰਦੇ ਫਿਰ ਸਾਨੂੰ ਉੱਥੇ ਜਾਣ ਦਾ ਸੁਭਾਅ ਪੈ ਗਿਆ, ਉੱਥੇ ਰੋਜ਼ ਕੀਰਤਨ ਹੁੰਦਾ ਸੀ, ਬੰਦਗੀ ਵਾਲੇ ਸੀ, ਅਤੇ ਉਹ ਸੰਗਤ ਸਾਰੀ ਰੇਰੂ ਸਾਹਿਬ ਆਇਆ ਕਰਦੀ ਸੀ। ਅਤੇ ਫਿਰ ਅਸੀਂ ਵੀ ਸਮਾਂ ਪਾ ਕੇ ਛੁੱਟੀਆਂ ਦੇ ਵਿੱਚ ਬਾਬਾ ਹੀਰਾ ਸਿੰਘ ਨੂੰ ਨਾਲ ਲੈ ਕੇ, ਜਿਹੜੇ ਉਸ ਵੇਲੇ ਪਟਿਆਲੇ ਦੀ ਫੌਜ ਵਿੱਚ ਸੀ, ਰੇਰੂ ਸਾਹਿਬ ਪਹੁੰਚ ਜਾਂਦੇ ਨੇ ਉੱਥੇ। ਜਦ ਮਹਾਂਪੁਰਸ਼ਾਂ ਨੂੰ ਨਮਸਕਾਰ ਕਰੀ ਅਤੇ ਸਾਹਮਣੇ ਮਹਾਂਪੁਰਸ਼ਾਂ ਨੇ ਦੇਖਿਆ ਨੇਤਰਾਂ ਵੱਲ ਅਤੇ ਮਸਤਕ ਵੱਲ ਦੇਖਿਆ, ਉਸ ਵੇਲੇ ਕਿਹਾ ਆ ਗਿਆ ਤੂੰ, ਅਸੀਂ ਤਾਂ ਤੈਨੂੰ ਟੋਲਦੇ ਫਿਰਦੇ ਸੀ, ਆ ਗਿਆ ਭਾਈ। ਇਹ ਰਮਜ ਨੂੰ ਹੋਰ ਕੋਈ ਨਾ ਸਮਝ ਸਕਿਆ। ਉਹ ਆ ਗਿਆ ਕਹਿਣਾ, ਆ ਗਿਆ ਦਾ ਮਤਲਬ ਹੁੰਦਾ ਹੁਣ ਜਾਣਾ ਨਹੀਂ ਹੈ, ਆ ਗਿਆ ਜਿੱਥੇ ਆਉਣਾ ਸੀ, ਅਤੇ ਤੈਨੂੰ ਟੋਲਦੇ ਫਿਰਦੇ ਸੀ, ਉਹ ਅਗੰਮੀ ਬਾਤ ਸੀ। 4 ਦਿਨ ਤੋਂ ਬਾਅਦ ਛੁੱਟੀਆਂ ਖਤਮ ਹੋ ਗਈਆਂ ਅਤੇ ਹੀਰਾ ਸਿੰਘ ਜਾਣ ਨੂੰ ਤਿਆਰ ਹੋਇਆ, ਅਤੇ ਮਹਾਰਾਜ ਜੀ ਕਹਿਣ ਲੱਗੇ ਵੀ ਅਸੀਂ ਤਾਂ ਇੱਥੇ ਹੀ ਰਹਿਣਾ। ਉਹਨਾਂ ਨੇ ਭੇਜ ਦਿੱਤੇ ਵੀ ਮਾਂ ਬਾਪ ਫਿਕਰ ਕਰਨਗੇ। ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਆਪ ਉੱਥੇ ਹੀ ਰਹਿ ਗਏ। ਮਹਾਂਪੁਰਸ਼ਾਂ ਨੇ ਥੋੜ੍ਹੇ ਸਾਲਾਂ ਦੇ ਬਾਅਦ, 3-4 ਸਾਲ ਬਾਅਦ ਸਰੀਰ ਛੱਡਤਾ। ਉਹਦੇ ਵਿੱਚ ਇੰਨੀ ਜ਼ਬਰਦਸਤ ਕਮਾਈ ਕਰ ਲਈ, ਪਿਛਲਾ ਜੋ ਤਪ ਸੀਗਾ ਸਾਰਾ, ਪਿਛਲੇ ਸੰਸਕਾਰ ਸਾਰੇ ਉਗੜੇ ਆਏ, ਅਤੇ ਉਸ ਵੇਲੇ ਹੀ ਆਪ ਦੀ ਅਵਸਥਾ ਬ੍ਰਹਮ ਗਿਆਨ ਦੀ ਹੋ ਗਈ। ਦਿਨ ਰਾਤ ਭਜਨ ਕਰਦੇ ਸੀ, ਇੰਨਾ ਭਜਨ ਕਰਨਾ ਮੁਸ਼ਕਲ ਹੈ। ਇੱਕ ਵਾਰੀ ਮੈਂ ਮਹਾਰਾਜ ਜੀ ਨੂੰ ਬੇਨਤੀ ਕਰੀ ਕਿ ਮਹਾਰਾਜ ਜੀ ਤੁਹਾਡਾ ਜੀਵਨ ਲਿਖਣ ਵਾਸਤੇ ਮੈਨੂੰ ਚਿੱਠੀ ਆਈ ਹੈ। ਕਹਿੰਦੇ ਸੰਤਾਂ ਦੇ ਜੀਵਨ ਦਾ ਕਿਸੇ ਨੂੰ ਕੀ ਪਤਾ ਲੱਗਦਾ? ਮੈਂ ਕਿਹਾ ਪਤਾ ਹੀ ਹੈ ਮਹਾਰਾਜ ਵੀ ਤੁਸੀਂ ਫਲਾਣੇ ਥਾਂ ਗਏ ਫਲਾਣੇ। ਕਹਿੰਦੇ ਇਹ ਕਿਹੜੇ ਸੰਤਾਂ ਦਾ ਜੀਵਨ ਹੁੰਦਾ? ਸੰਤਾਂ ਦਾ ਜੀਵਨ ਹੁੰਦਾ ਅੰਦਰੂਨੀ, ਵੀ ਕਿਵੇਂ ਸੁਰਤ ਦੇ ਉੱਤੇ ਕਾਬੂ ਪਾਇਆ, ਕਿਵੇਂ ਰਿਧੀਆਂ ਸਿੱਧੀਆਂ ਦੇ ਮੰਡਲਾਂ ਚੋਂ ਲੰਘੇ, ਕਿਵੇਂ ਗਿਆਨ ਦਾ ਪ੍ਰਕਾਸ਼ ਹੋਇਆ। ਕਹਿੰਦੇ ਉਹ ਸੰਤ ਆਪ ਲਿਖਣ ਦਾ ਪਤਾ ਹੁੰਦਾ, ਹੋਰ ਕੋਈ ਲਿਖ ਨਹੀਂ ਸਕਦਾ। ਬਾਹਰਲੀ ਕਿਰਿਆ ਵੀ ਸੰਤਾਂ ਦੀ ਗੁਪਤ ਹੁੰਦੀ। ਕਹਿਣ ਲੱਗੇ ਅਸੀਂ ਪੂਰੇ 9 ਸਾਲ ਪਿੱਠ ਨਹੀਂ ਲਾਈ ਹੈਗੀ, ਸੁੱਤੇ ਨਹੀਂ ਅਸੀਂ ਕਿਸੇ ਵੀ ਪਿੱਠ ਲੱਤਾਂ ਨੂੰ ਸਾੜ ਕੇ ਸੌਂਗੇ। ਜੇ 2-4-10 ਮਿੰਟ ਦੀ ਨੀਂਦ ਆਈ ਹੈ, ਕਹਿੰਦੇ ਅੱਗੇ ਨੂੰ ਤਾਂ ਚੁੱਕ ਗਏ ਹਾਂ, ਪਿੱਠ ਨਹੀਂ ਅਸੀਂ ਲਾਈ। ਸਾਡਾ ਬਿਸਤਰਾ ਵੀ ਬਦਲ ਦਿੰਦੇ ਸੀ, ਕਿਸੇ ਨੂੰ ਨਹੀਂ ਸੀ ਪਤਾ ਸਭ 'ਤੇ ਬਹਿੰਦੇ ਹੁੰਦੇ। ਸੇਵਾਦਾਰ ਨੇ ਬਿਸਤਰਾ ਬਦਲ ਦੇਣਾ ਆਪਣੇ ਹਿਸਾਬ ਨਾਲ, ਚਾਦਰਾਂ ਬਦਲ ਦੇਣੀਆਂ, ਪਰ ਅਸੀਂ ਤਾਂ ਹੇਠਾਂ ਹੀ ਸਭ 'ਤੇ ਹੀ 9 ਸਾਲ ਬੈਠੇ। ਸੋ ਇਹ ਕਥਾਵਾਂ ਨਿਆਰੀਆਂ ਹੁੰਦੀਆਂ। ਜਦੋਂ ਆਪ ਟੱਕੀ ਵਿੱਚ ਸੀ ਉਸ ਵੇਲੇ ਬੰਦਗੀ ਅੰਮ੍ਰਿਤ ਵੇਲੇ, ਜਦੋਂ ਬੈਠਿਆ ਕਰਨੇ ਇੱਕ ਸੱਪ ਆ ਜਾ ਕਰੇ ਕੋਬਰਾ ਨਾਲ, ਉਹ ਵਾਰ ਵਾਰ ਆਈ ਗਿਆ। ਸਿੰਘਾਂ ਨੇ ਕਿਹਾ ਵੀ ਮਹਾਰਾਜ ਇਹ ਕਿਸੇ ਦਾ ਨੁਕਸਾਨ ਕਰੂ ਇਹ। ਜਦ ਵੀ ਅਸੀਂ ਆਪਾਂ ਇਸ਼ਨਾਨ ਕਰਕੇ ਬੈਠਦੇ ਹਾਂ, ਪਤਾ ਨਹੀਂ ਕਿੱਥੋਂ ਨਿਕਲ ਆਉਂਦਾ, ਇੱਥੇ ਆ ਕੇ ਖੜ ਜਾਂਦਾ, ਫਣ ਫੁਲਾ ਲੈਂਦਾ। ਮਹਾਰਾਜ ਅੰਤਰ ਧਿਆਨ ਰਹੇ, ਕਹਿੰਦੇ ਪ੍ਰੇਮੀਓ ਦੁਖੀ ਹੈ, ਕੋਈ ਗੱਲ ਨਹੀਂ ਹੈ, ਜੋ ਜਲ ਰੱਖਿਆ ਕਰਦੇ ਸੀ ਸਾਹਮਣੇ, ਕਹਿੰਦੇ ਆ ਜਲ ਦਾ ਛਿੱਟਾ ਦੇ ਦਿਓ ਇਹਦੇ ਉੱਤੇ, ਜਦੋਂ ਹੁਣ ਆਵੇ ਦੂਰੋਂ ਛਿੱਟਾ ਦੇ ਦਿਓ। ਛਿੱਟਾ ਦੇ ਤਾ ਉਹ ਸੱਪ ਚੜ੍ਹਾਈ ਕਰ ਗਿਆ। ਕਹਿੰਦੇ ਮਹਾਰਾਜ ਕੌਣ ਸੀ? ਕਹਿੰਦੇ ਇਹ ਹੰਕਾਰੀ ਸੀਗਾ, ਇਹਨੇ ਗੁਰੂ 6ਵੇਂ ਪਾਤਸ਼ਾਹ ਦਾ ਸਤਿਕਾਰ ਨਹੀਂ ਸੀ ਕਰਿਆ ਜਦ ਗੁਰੂ ਮਹਾਰਾਜ ਇੱਥੇ ਆਏ। ਇਹ ਬੜਾ ਘਮੰਡੀ ਚੌਧਰੀ ਸੀ ਅਤੇ ਮਹਾਰਾਜ ਦੇ ਨਾਲ ਬਰਾਬਰੀ ਕਰਦਾ ਸੀ ਵੀ ਮੈਂ ਕਿਹੜਾ ਘੱਟ ਹਾਂ, ਮੇਰੇ ਕੋਲ ਬੜੀ ਦੌਲਤ ਹੈ, ਮੈਂ ਇੰਨੇ ਪਿੰਡਾਂ ਦਾ ਚੌਧਰੀ ਹਾਂ। ਕਹਿੰਦੇ ਇਹਦੀ ਸਾਰੀ ਬਿਰਤੀ ਮਾਇਆ 'ਚ ਰਹਿਣ ਕਰਕੇ ਜਦੋਂ ਅੰਤ ਦਾ ਸਮਾਂ ਆਇਆ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੌਨ ਬਲ ਵੱਲ ਉਤਰੈ। ਕਹਿੰਦੇ ਇੱਥੇ ਸੱਪ ਬਣ ਕੇ ਰਹਿਣ ਲੱਗ ਗਿਆ। ਸੱਪਾਂ ਦੀ ਉਮਰ ਬਹੁਤ ਵੱਡੀ ਹੁੰਦੀ ਹੈ। ਕਹਿੰਦੇ ਉਸੇ ਦਿਨ ਤੋਂ ਤੜਫਦਾ ਫਿਰਦਾ ਪ੍ਰੇਮੀਓ, ਇਹ ਹੁਣ ਦੁਖੀ ਹੋ ਕੇ ਆਉਂਦਾ ਸੀਗਾ ਵੀ ਮੇਰਾ ਆਧਾਰ ਕਰ। ਸੋ ਇਸ ਤਰ੍ਹਾਂ ਦੇ ਨਾਲ ਆਪ ਰਹਿੰਦੇ ਰਹੇ। ਸੋ ਜੋ ਸੰਤਾਂ ਦੇ ਲੱਛਣ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਮਾਣ ਕੀਤੇ ਨੇ ਇੱਕ ਸ਼ਬਦ ਦੇ ਅੰਦਰ, ਸੰਤ ਰਹਿਤ ਸੁਣੋ ਮੇਰੇ ਭਾਈ, ਯੁਆ ਕੀ ਮਹਿਮਾ ਕਥਨ ਨਾ ਜਾਏ, ਉਹਦੇ ਵਿੱਚ ਜੋ ਵੀ ਆਪ ਫਰਮਾਉਂਦੇ ਨੇ ਉਸੇ ਤਰ੍ਹਾਂ ਦਾ ਜੀਵਨ ਸੀ, ਇਸ ਤਰ੍ਹਾਂ ਪਿਆਰ ਨਾ ਕਰੋ। ਦੁਖੀ ਜੀਵਾਂ ਦੇ ਰੋਗ ਦੂਰ ਕਰ ਦੇ, ਕਰੁਣਾ ਪਾਪ ਨਾਸ਼ ਕਰਕੇ, ਸਤਿ ਸ਼੍ਰੀ ਅਕਾਲ। ਸੰਤਾਂ ਦੀ ਰਹਿਤ ਵਿੱਚ ਇਹ ਗੱਲ ਆਉਂਦੀ ਹੈ ਕਿ ਆਠ ਪਹਿਰ ਨਿਕਟ ਕਰ ਜਾਂਦੇ।